ਮਹੱਲਾ ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਏ ਹੋਮੇ ਇਹੀ ਬੰਦਨਾ ਫਿਰ ਫਿਰ ਜੋ ਨੀ ਪਾਏ ਹੋਮੇ ਕਿੱਥੋਂ ਪੁਜੇ ਕਿਤ ਸੰਜਮੇ ਜਾਏ ਹੋਮੇ ਇਹੋ ਹੁਕਮ ਹੈ ਪਈਏ ਕਿਰਤ ਫਿਰਾਏ ਹੋਮੇ ਦੀਰਗ ਰੋਗ ਹੈ ਦਾਰੂ ਭੀ ਸੁਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖਈ ਜਿਨ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨ ਰੱਖਿਓ ਕਰ ਸੁਕਰਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ। ਇਸ ਸੱਤਵੀਂ ਪੌੜੀ ਦੇ ਨਾਲ ਦੂਜਾ ਸਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਜੋ ਪਹਿਲੇ ਪਾਤਸ਼ਾਹ ਜੀ ਦੇ ਪਹਿਲੇ ਸਲੋਕ ਦੇ ਉਚਾਰਨ ਦੇ ਨਾਲ ਹੀ ਮੇਲ ਖਾਂਦਾ ਹੈ। ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੂ ਬਹੁ, ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਏ। ਹੋਮੇ ਦੀ ਜਾਤ ਕੀ ਹੈ, ਭਾਵ ਇਸਦੀ ਪਹਿਚਾਣ ਕਿਵੇਂ ਹੋਵੇਗੀ, ਇਹਦੀ ਸੂਝ ਕਿਵੇਂ ਹੋਵੇਗੀ, ਇਸਦੀ ਸਮਝ ਕਿਵੇਂ ਹੋਵੇਗੀ। ਸਾਹਿਬ ਕਹਿੰਦੇ ਨੇ ਕਿ ਹਰ ਕਰਮ ਦਿੱਤੇ ਹਾਵੀ ਹੋਵੇਗੀ, ਹਰ ਕਰਮ ਵਿੱਚ ਮੌਜੂਦ ਹੋਵੇਗੀ। ਜੋ ਵੀ ਮਨੁੱਖ ਕਰਮ ਕਰੇਗਾ ਹੋਮੇ ਵਸ ਕਰੇਗਾ, ਜਿਤਨੇ ਵੀ ਕਰਮ ਹੋ ਰਹੇ ਨੇ ਹਰ ਕਰਮ ਦਿੱਤੇ ਹੋਮੇ ਦੀ ਛਾਪ ਹੈ। ਮਨੁੱਖ ਦੀ ਸਾਰੀ ਭੱਜ ਦੌੜ ਵੀ ਹੋਮੇ ਨੂੰ ਵਧਾਉਣ ਵਾਸਤੇ ਹੈ। ਮਨੁੱਖ ਦੀ ਸਾਰੀ ਸਿਆਣਪ ਸੂਝ ਬੂਝ ਸਾਰੀ ਸ਼ਕਤੀ ਵੀ ਹੋਮੇ ਨੂੰ ਵਧਾਉਣ ਵਾਸਤੇ ਹੈ। ਜਿਤਨੀ ਮਨੁੱਖ ਦੀ ਹੋਮੇ ਵੱਧ ਜਾਏ ਉਤਨਾ ਹੀ ਪਰਮਾਤਮਾ ਛੋਟਾ ਹੋ ਜਾਂਦਾ ਹੈ ਉਹਦੀ ਦ੍ਰਿਸ਼ਟੀ ਦੇ ਵਿੱਚ। ਅਹੰਕਾਰੀ ਦੀ ਦ੍ਰਿਸ਼ਟੀ ਵਿੱਚ ਉਹਦੀ ਮਾਂ ਤੁੱਛ ਹੈ, ਉਹਦਾ ਪਿਤਾ ਵੀ ਕੁਛ ਨਹੀਂ। ਅਹੰਕਾਰੀ ਦੀ ਦ੍ਰਿਸ਼ਟੀ ਦੇ ਵਿੱਚ ਵੱਡਾ ਭਰਾ ਕੀ ਹੈ, ਕੁਛ ਵੀ ਨਹੀਂ। ਜਿਤਨਾ ਵੱਡਾ ਅਹੰਕਾਰ ਹੋਵੇਗਾ ਮਾਂ ਉਤਨੀ ਛੋਟੀ ਹੋ ਜਾਏਗੀ ਤੇ ਉਤਨਾ ਹੀ ਛੋਟਾ ਹੋ ਜਾਏਗਾ। ਔਰ ਅਹੰਕਾਰ ਜਿਤਨਾ ਜ਼ਿਆਦਾ ਵੱਡਾ ਹੋਵੇ ਨਿਰੰਕਾਰ ਉਤਨਾ ਹੀ ਛੋਟਾ ਹੋ ਜਾਏਗਾ। ਸ਼ਿਖਰ ਤੇ ਪਹੁੰਚਿਆ ਹੋਇਆ ਅਗਰ ਅਹੰਕਾਰ ਹੋਵੇ ਤਾਂ ਨਿਰੰਕਾਰ ਮਰ ਹੀ ਜਾਏਗਾ, ਪਰਮਾਤਮਾ ਨਹੀਂ ਰਹੇਗਾ ਉਸਦੀ ਦੁਨੀਆ ਵਿੱਚ, ਮਨ ਉਸਦੀ ਦੁਨੀਆ 'ਚ ਖਤਮ ਹੋ ਗਿਆ। ਹਰਨਾਸ਼ ਦੀ ਦੁਨੀਆ ਵਿੱਚ ਪਰਮਾਤਮਾ ਨਹੀਂ ਹੈ, ਪਰਮਾਤਮਾ ਖਤਮ ਹੋ ਗਿਆ ਕਿਉਂਕਿ ਅਹੰਕਾਰ ਚਰਮ ਸੀਮਾ ਤੇ ਪਹੁੰਚ ਗਿਆ। ਜੈਸੇ ਜੈਸੇ ਮਨੁੱਖ ਦਾ ਅਹੰਕਾਰ ਵੱਧਦਾ ਹੈ ਵੈਸੇ ਵੈਸੇ ਦੁਨੀਆ ਵਿੱਚ ਬਾਕੀ ਛੋਟੇ ਹੁੰਦੇ ਜਾ ਰਹੇ, ਸਭ ਛੋਟੇ, ਸਭ ਮੂਰਖ, ਸਭ ਨਾਦਾਨ, ਸਭ ਤੁੱਛ। ਇਸ ਵਾਸਤੇ ਕਹਿੰਦੇ ਨੇ ਅਹੰਕਾਰੀ ਦਾ ਕੋਈ ਮਿੱਤਰ ਨਹੀਂ ਹੋ ਸਕਦਾ। ਮਿੱਤਰਤਾ ਤੇ ਹੁੰਦੀ ਹੈ ਬਰਾਬਰੀ ਦੇ ਤਲ ਤੇ, ਕਿਸੇ ਵੀ ਅਹੰਕਾਰੀ ਦਾ ਕੋਈ ਮਿੱਤਰ ਨਹੀਂ ਹੋ ਸਕਦਾ। ਹਰਨਾਕਸ਼ ਦੇ ਕੋਈ ਦੋਸਤ ਨਹੀਂ ਸਨ। ਇਸ ਤਰ੍ਹਾਂ ਦੀ ਸੋਚਣੀ ਵਾਲੇ, ਇਸ ਤਰ੍ਹਾਂ ਦੇ ਅਹੰਕਾਰੀ ਮਨੁੱਖ ਜਿਤਨੇ ਵੀ ਆਉਂਦੇ ਨੇ ਉਹਨਾਂ ਦੇ ਕੋਈ ਮਿੱਤਰ ਨਹੀਂ ਆਉਂਦੇ। ਹਿਟਲਰ ਦਾ ਕੋਈ ਦੋਸਤ ਨਹੀਂ ਸੀ। ਇਤਨਾ ਸ਼ਿਖਰ ਦਾ ਅਹੰਕਾਰੀ ਕਿ ਹਰ ਬਸ਼ਰ ਹਰ ਬੰਦਾ ਉਹਦੇ ਲਈ ਕੀੜਾ ਮਕੌੜਾ ਔਰ ਕੁਛ ਨਹੀਂ, ਜਿਹਨੂੰ ਪੈਰਾਂ ਥੱਲੇ ਮਸਲ ਦਿਓ। ਇਸ ਤਰ੍ਹਾਂ ਦੇ ਬੰਦੇ ਦਾ ਕੋਈ ਮਿੱਤਰ ਵੀ ਨਹੀਂ ਆਉਂਦਾ, ਕਿਉਂਕਿ ਮਿੱਤਰਤਾ ਲਈ ਬਰਾਬਰੀ ਚਾਹੀਦੀ ਹੈ, ਬਰਾਬਰੀ ਦੇ ਜਜ਼ਬੇ ਚਾਹੀਦੇ ਨੇ। ਅਹੰਕਾਰੀ ਕਿਸੇ ਨੂੰ ਵੀ ਬਰਾਬਰੀ ਦੇ ਕੇ ਰਾਜ਼ੀ ਨਹੀਂ। ਤਾਂ ਸਾਹਿਬ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਹੋਮੇ ਦੀ ਇਹ ਪਹਿਚਾਣ ਹੈ ਕਿ ਹਰ ਕਰਮ ਦੇ ਉੱਤੇ ਹੋਮੇ ਦੀ ਛਾਪ ਹੋਵੇਗੀ, ਹੋਮੇ ਪ੍ਰਗਟ ਹੋਵੇਗੀ। ਉਸ ਮਨੁੱਖ ਦੇ ਹਰ ਕਰਮ ਦੇ ਵਿੱਚ ਉਸਦਾ ਅਹੰਕ ਭਾਵ ਪ੍ਰਗਟ ਹੋਵੇਗਾ। ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਏ ਹੋਮੇ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ। ਮਨੁੱਖ ਨੂੰ ਹੋਰ ਕੋਈ ਬੰਧਨ ਨਹੀਂ, ਇਸੇ ਹੋਮੇ ਦਾ ਬੰਧਨ ਹੈ। ਮਨੁੱਖ ਦੇ ਪੈਰਾਂ 'ਚ ਹੋਰ ਕੋਈ ਜੇਵੜੀ ਨਹੀਂ ਹੈ, ਇਸੇ ਹੋਮੇ ਦੀ ਜੇਵੜੀ ਹੈ। ਹੋਮੇ ਦੇ ਸੰਗਲ ਬਾਰ ਬਾਰ ਇਸ ਨੂੰ ਇਸ ਧਰਤੀ 'ਤੇ ਪ੍ਰਿਥਵੀ 'ਤੇ ਖਿੱਚ ਕੇ ਲਿਆਉਂਦੇ ਨੇ। ਪਿਛਲੇ ਜਨਮ ਦੀ ਹੋਮੇ ਅਤੇ ਹੁਣ ਦਾ ਅਹੰਕਾਰ ਸਮਿਲਿਤ ਹੋ ਕੇ ਹੋਮੇ ਵੱਧਦੀ ਹੈ। ਇਸ ਵਾਸਤੇ ਦਿਨ ਪ੍ਰਤੀ ਦਿਨ ਮਨੁੱਖੀ ਤਲ ਦੇ ਉੱਤੇ ਹੋਮੇ ਵੱਧ ਰਹੀ ਹੈ, ਅਹੰਕਾਰ ਵੱਧ ਰਿਹਾ ਹੈ ਦਿਨ ਪ੍ਰਤੀ ਦਿਨ, ਕਿਉਂਕਿ ਜਨਮ ਦਰ ਜਨਮ ਦੇ ਨਾਲ ਹੋਮੇ ਸੰਗ੍ਰਹਿ ਹੁੰਦੀ ਜਾ ਰਹੀ ਹੈ ਔਰ ਨਵੀਂ ਹੋਮੇ ਜਨਮ ਲੈ ਰਹੀ ਹੈ। ਇਸ ਤਰੀਕੇ ਦੇ ਨਾਲ ਹੋਮੇ ਦੇ ਪਹਾੜ ਉੱਚੇ ਹੁੰਦੇ ਜਾ ਰਹੇ ਨੇ ਔਰ ਜੈਸੇ ਜੈਸੇ ਅਹੰਕਾਰ ਉੱਚਾ ਹੋਇਆ ਵੈਸੇ ਵੈਸੇ ਨਿਰੰਕਾਰ ਛੋਟਾ ਹੋਇਆ। ਤਾਂ ਸਾਹਿਬ ਕਹਿੰਦੇ ਨੇ ਇਹ ਅਹੰਕਾਰ ਹੀ ਬੰਧਨ ਹੈ, ਆਉਣ ਜਾਣ ਦਾ ਕਾਰਨ ਇਹ ਅਹੰਕਾਰ ਹੈ। ਹੋਮੇ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ। ਇਹ ਬਹੁਤ ਸਾਰੀਆਂ ਜੂਨੀਆਂ ਦੇ ਬੰਧਨ ਅਹੰਕਾਰ ਵਸੋ ਕੇ ਹਨ, ਅਹੰਕਾਰ ਕਰਕੇ ਨੇ। ਹੋਮੇ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ, ਇੱਥੇ ਇੱਕ ਪ੍ਰਸ਼ਨ ਹੈ ਕਿ ਹੋਮੇ ਕਿੱਥੋਂ ਪੈਦਾ ਆਉਂਦੀ ਹੈ, ਕਿਵੇਂ ਪੈਦਾ ਆਉਂਦੀ ਹੈ ਅਤੇ ਕਿਹੜੀ ਸਾਧਨਾ ਦੇ ਨਾਲ ਇਹ ਹੋਮੇ ਜਾਵੇਗੀ, ਅਹੰਕਾਰ ਦਾ ਨਾਸ ਹੋਵੇਗਾ, ਆਇਆ ਐਸੀ ਕਿਹੜੀ ਸਾਧਨਾ ਹੈ ਜੋ ਕੀਤੀ ਜਾਏ। ਸਾਹਿਬ ਇਸ ਦਾ ਇਸ ਢੰਗ ਨਾਲ ਜਵਾਬ ਦਿੰਦੇ ਨੇ ਕਿ ਹੋਮੇ ਇਹੋ ਹੁਕਮ ਹੈ ਪਈਏ ਕਿਰਤ ਫਿਰਾ। ਹੋਮੇ ਤੇ ਇੱਕ ਹੁਕਮ ਹੈ, ਭਾਵ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ, ਇੱਕ ਖੁੱਲ੍ਹ ਹੈ ਕਿ ਤੂੰ ਬੰਦੇ ਜਾਂ ਮੇਰੇ ਵਿੱਚ ਜੀ ਸਕਦਾ ਜਾਂ ਆਪਣੇ ਵਿੱਚ ਜੀ ਸਕਦਾ, ਤੂੰ ਮੈਨੂੰ ਵੱਡਾ ਮੰਨ ਸਕਦਾ ਜਾਂ ਆਪਣੇ ਆਪ ਨੂੰ ਵੱਡਾ ਮੰਨ ਸਕਦਾ, ਤੂੰ ਆਪਣੇ ਆਪ ਨੂੰ ਛੋਟਾ ਮੰਨ ਸਕਦਾ ਜਾਂ ਮੈਨੂੰ ਛੋਟਾ ਮੰਨ ਸਕਦਾ। ਇਹ ਖੁੱਲ੍ਹ, ਇਸ ਖੁੱਲ੍ਹ ਦਾ ਮਨੁੱਖ ਨੇ ਬਹੁਤ ਗਲਤ ਇਸਤੇਮਾਲ ਕੀਤਾ ਹੈ। ਹੈ ਤਾਂ ਇੱਕ ਹੁਕਮ, ਹੈ ਤਾਂ ਇੱਕ ਮਰਿਆਦਾ ਕਿ ਪ੍ਰਭੂ ਨੇ ਖੁੱਲ੍ਹ ਦੇ ਦਿੱਤੀ, ਅਤੇ ਇਸ ਖੁੱਲ੍ਹ ਦਾ ਸਦਕਾ ਮਨੁੱਖ ਨੇ ਕਹਿ ਦਿੱਤਾ ਪਰਮਾਤਮਾ ਤੂੰ ਛੋਟਾ ਮੈਂ ਵੱਡਾ, ਔਰ ਅਹੰਕਾਰ ਇਤਨਾ ਵੱਡਾ ਹੋ ਗਿਆ ਕਹਿ ਦਿੱਤਾ ਪਰਮਾਤਮਾ ਤੂੰ ਹੈ ਹੀ ਨਹੀਂ ਮੈਂ ਹੀ ਹਾਂ। ਇਸ ਵਾਸਤੇ ਐਲਾਨੀਆ ਤੌਰ 'ਤੇ ਅੱਜ ਅੱਧੀ ਪ੍ਰਿਥਵੀ ਨਾਸਤਿਕ ਹੈ, ਜਿਨ੍ਹਾਂ ਦੀ ਪਰਮਾਤਮਾ 'ਚ ਕੋਈ ਸ਼ਰਧਾ ਨਹੀਂ, ਜਿਨ੍ਹਾਂ ਨੇ ਪਰਮਾਤਮਾ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕੀਤਾ ਹੈ। ਮੈਂ ਇਸ ਲਈ ਕਿ ਅਹੰਕਾਰ ਸ਼ਿਖਰ 'ਤੇ ਪਹੁੰਚ ਗਿਆ, ਹਉਮੈ ਸ਼ਿਖਰ 'ਤੇ ਪਹੁੰਚ ਗਈ ਹੈ। ਸਾਹਿਬ ਕਹਿੰਦੇ ਨੇ ਹੈ ਤਾਂ ਇਹ ਇੱਕ ਹੁਕਮ, ਮਰਿਆਦਾ ਦਿੱਤੀ ਹੋਈ ਖੁੱਲ੍ਹ, ਉਸ ਦਿੱਤੀ ਹੋਈ ਖੁੱਲ੍ਹ ਕਰਕੇ ਮਨੁੱਖ ਜ਼ਿਆਦਾ ਅਹੰਕਾਰੀ ਹੋ ਗਿਆ। ਮਹਾਰਾਜ ਕਹਿੰਦੇ ਨੇ ਇਸ ਵਾਸਤੇ ਕਿ ਹਉਮੈ ਦਾ ਬਜੇ ਹੋਇਆ ਹੀ ਮੁੜ ਮੁੜ ਕੇ ਜੰਮਦਾ ਹੈ ਅਤੇ ਮਰਦਾ ਹੈ, ਪਈਏ ਕਿਰਤ ਫਿਰਾਏ, ਫਿਰ ਕਿਰਤ ਦੇ ਚੱਕਰ 'ਚ ਪੈਂਦਾ ਹੈ, ਫਿਰ ਜਨਮ ਮਰਨ ਦੇ ਚੱਕਰ ਦੇ 'ਚ ਪੈਂਦਾ ਹੈ, ਅਤੇ ਹਰ ਕਿਰਤ ਦੇ 'ਚ ਹੋਮੇ ਬਰਕਰਾਰ ਰਹਿੰਦੀ ਹੈ, ਅਤੇ ਹੋਮੇ ਦੇ ਬਰਕਰਾਰ ਰਹਿਣ ਕਰਕੇ ਇਹ ਖੁਦ ਬਰਕਰਾਰ ਰਹਿੰਦਾ, ਭਾਵ ਫਿਰ ਜਨਮ ਫਿਰ ਜਨਮ ਫਿਰ ਜਨਮ। ਜਿਤਨੇ ਚਿਰ ਤੱਕ ਮੈਂ ਨਹੀਂ ਮਿਟਿਆ ਉਤਨੇ ਚਿਰ ਤੱਕ ਜਨਮ ਨਹੀਂ ਮਿਟੇਗਾ, ਕਿਉਂਕਿ ਮੈਂ ਮੇਰੀ ਹੋਂਦ ਤੂੰ ਈਸ਼ਵਰ ਵੀ ਬੇਇਨਸਾਫੀ ਨਹੀਂ ਕਰਦਾ, ਠੀਕ ਹੈ ਤੇਰੀ ਹੋਂਦ ਰਹੇਗੀ ਤੂੰ ਰਹੇਗਾ। ਅਤੇ ਜਿਸ ਦਿਨ ਮਨੁੱਖ ਕਹਿੰਦਾ ਨਹੀਂ ਮੇਰੀ ਕੋਈ ਹੋਂਦ ਨਹੀਂ ਮੈਂ ਨਹੀਂ, ਉਸ ਦਿਨ ਹੀ ਰੋਮ ਰੋਮ ਦੇ 'ਚ ਪ੍ਰਭੂ ਬੋਲਣ ਲੱਗ ਪੈਂਦਾ, ਉਸ ਦਿਨ ਹੀ ਰੋਮ ਰੋਮ ਦੇ 'ਚ ਪ੍ਰਭੂ ਪ੍ਰਗਟ ਹੁੰਦਾ ਔਰ ਉਸ ਦਿਨ ਹੀ ਜੀਵਨ ਧਨ ਹੁੰਦਾ, ਉਸ ਦਿਨ ਹੀ ਜੀਵਨ ਸਫਲ ਹੁੰਦਾ। ਹੋਮੇ ਦੀਰਘ ਰੋਗ ਹੈ ਦਾਰੂ ਵੀ ਇਸਮਾ ਹੈ, ਲੰਬਾ ਰੋਗ ਉਹਨੂੰ ਦੀਰਘ ਰੋਗ ਕਹਿੰਦੇ ਨੇ। ਕੁਛ ਰੋਗ ਐਸੇ ਹੁੰਦੇ ਨੇ ਦੋ ਚਾਰ ਸਾਲ ਰਹਿੰਦੇ ਨੇ ਚਲੇ ਜਾਂਦੇ ਨੇ, ਪਰ ਦੋ ਚਾਰ ਸਾਲ ਦੇ ਰੋਗ ਨੂੰ ਵੀ ਲੰਬਾ ਰੋਗ ਆਖਿਆ। ਕੁਛ ਰੋਗ ਐਸੇ ਅੱਧੀ ਜ਼ਿੰਦਗੀ ਰਹਿੰਦੇ ਨੇ, ਅੱਧਾ ਜੀਵਨ ਦੁਖਿਤ ਕਰਦੇ ਨੇ, ਨਾਲ ਰਹਿੰਦੇ ਨੇ, ਉਹਨੂੰ ਵੀ ਦੀਰਘ ਰੋਗ ਆਖਦੇ ਨੇ, ਵੀ ਲੰਬੀ ਬਿਮਾਰੀ ਹੈ, ਬਹੁਤ ਲੰਬੀ ਬਿਮਾਰੀ ਹੈ। ਪਰ ਸਰੀਰਕ ਤਲ 'ਤੇ ਜਿਤਨੀਆਂ ਬਿਮਾਰੀਆਂ ਪ੍ਰਗਟ ਹੁੰਦੀਆਂ ਨੇ ਉਹ ਇਤਨੀਆਂ ਲੰਬੀਆਂ ਨਹੀਂ ਨੇ ਜਿਤਨੀ ਕਿ ਹੋਮੇ ਹੈ, ਕਿਉਂਕਿ ਕਈ ਜਨਮਾਂ ਤੋਂ ਨਾਲ ਚਲੀ ਆ ਰਹੀ ਹੈ, ਅਨੰਤ ਜਨਮਾਂ ਤੋਂ ਨਾਲ ਚਲੀ ਆ ਰਹੀ ਹੈ, ਬਹੁਤ ਲੰਬੀ ਬਿਮਾਰੀ ਹੈ, ਬਹੁਤ ਲੰਬਾ ਰੋਗ ਹੈ। ਇਹਦਾ ਇਲਾਜ ਸਾਹਿਬ ਕਹਿੰਦੇ ਨੇ ਦਾਰੂ ਵੀ ਸਮਾ ਹੈ, ਇਸਦਾ ਦਾਰੂ ਵੀ ਹੈ, ਇਹਦੇ 'ਚ ਦਾਰੂ ਵੀ ਹੈ। ਭਾਵ ਜੇ ਹੋਮੇ ਰੋਗ ਹੈ ਤਾਂ ਹੋਮੇ ਦਾਰੂ ਵੀ ਹੈ। ਜੈਸੇ ਸੰਖਿਆ ਜ਼ਹਿਰ ਹੈ, ਸੰਖਿਆ ਅੰਮ੍ਰਿਤ ਹੈ, ਕੱਚਾ ਸੰਖਿਆ ਖਾ ਲਈਏ ਜ਼ਹਿਰ ਹੈ, ਖਾਂਦਿਆਂ ਹੀ ਬੰਦਾ ਮਰ ਜਾਏਗਾ, ਪਰ ਸੰਖਿਆ ਨੂੰ ਮਾਰ ਕੇ ਕੁਸ਼ਤਾ ਬਣਾ ਲਈਏ ਅੰਮ੍ਰਿਤ ਹੋ ਗਿਆ, ਤਾਕਤ ਦੇਵੇਗਾ, ਤਵਾਨਾਈ ਦੇਵੇਗਾ। ਤੋ ਸੰਖਿਆ ਜ਼ਹਿਰ ਹੈ, ਸੰਖਿਆ ਅੰਮ੍ਰਿਤ ਹੈ, ਹੋਮੇ ਜ਼ਹਿਰ ਹੈ, ਹੋਮੇ ਅੰਮ੍ਰਿਤ ਵੀ ਬਣ ਜਾਂਦੀ ਹੈ। ਇਸ ਜ਼ਹਿਰ ਨੂੰ ਮਾਰ ਕੇ ਇਹਦੇ 'ਚੋਂ ਕੋਈ ਤੂੰ ਨੂੰ ਪ੍ਰਗਟ ਕਰ ਲਵੇ, ਇਸ ਮੈਂ ਨੂੰ ਮਾਰ ਕੇ ਕੋਈ ਪ੍ਰਭੂ ਨੂੰ ਸਮਰਪਿਤ ਕਰ ਦੇਵੇ, ਅਤੇ ਸਾਰਾ ਅਹੰਗ ਭਾਵ ईश्वरी तामीर देच, ईश्वरी उसारी देच खर्च होवे कि मैं धार्मिक होना है, मैं धार्मिक मंदिर बनाना है, मैं धार्मिक ज्ञानी बनना है, मैं अपने अंदरों कला नु जन्म देना है, मैं अपने अंदरों ईश्वर नु जन्म देना है। हुण अहंकार अगर इस पासे रागब हो गया तो सहजे सहजे ईश्वर निरंकार प्रगट हो जाएगा, हौमें मर जाएगी। तो ये हौमें जिथे रोग है उत्थे दारू भी है, दारू उदों बनती है जब हौमें चंगे पासे लग जाए। मैं एक धार्मिक मंदिर बनाना है कि अहंकार, लेकिन धार्मिक मंदिर दे बनाउण दे नाल धार्मिक भावनावां भी अंदर उजागर होणगियां। मैं धार्मिक होना है, हुण अगर ये मैं भाव दे आसरे ते इन्हे धार्मिक बनन की कोशिश की थी कि धर्म की शिखरता यह है कि मैं मिट जाएगा, ईश्वर ही प्रकट होगा, तो हों में दारू हो गई, जहर सी अमृत हो गई। ऐसा देखते हैं जो जहर हला हल है वही अमृत है नादा, मालूम नहीं तुझको अंदाज है पीने के। ये तो हकीकत है, बहुत वड्डी सजाई है। जो जहर हला हल है, जो महाजहर है, वही अमृत है नादा, मालूम नहीं तुझको अंदाज है पीने के। जो संख्या जहर है, ऐ बंदे तेनू खाण दी जाच नहीं आई, उनू कुश्ता बना ले, अमृत है। मनुख जहर नू अमृत बना सकदा है, अमृत नू जहर बना सकदा है। अंगूरां दा रस अमृत है, इनू शराब बना के मनुख जहर बना सकदा है, कौड़ा बना सकदा है। मिठे नू कौड़ा कीता जहर बन गई। अंगूर दा रस कोई जहर बना छड़दा है, कोई संखी दी कुड़त्तन खत्म करके उन्हूं अमृत बना देंदा है। जीवन जहर भी है, जीवन अमृत भी है। जो जहर हला हल है वही अमृत है नादा, मालूम नहीं तुझको अंदाज है पीने के। तो हौमें नरक दा द्वार है, हौमें स्वर्ग दा द्वार बन जाती है। हौमें दीर्घ रोग है, दारू भी समाए। जो एक लंबी बीमारी है, दीर्घ रोग है, तो ये दारू भी है, ये औषधि भी है। अगर ये हौमें इस तामीरी काम दे लग जाए कि मैं धार्मिक मंदिर बनाना है, मैं धार्मिक होना है, मैं धार्मिक ज्ञानी होना है, अहंकार भाव होके अगर ऐसी मनुख कोशिश करे तो एक दिन की आंदा है, अहंकार ते नहीं रह जाता, निरंकार प्रगट हो जाता है, धर्म ही धर्म रह जाता है, मनुख की हौमें मिट जाती है। साहिब कहिंदे ने यही हौमें दारू बन गई। हौमें दीर्घ रोग है, दारू भी इसमाए, कृपा करे जे आपनी ता गुरु का शब्द कमाए। जे किसी देते प्रभु की कृपा हो जाए कि वह गुरु की शब्द की कमाई करे, जाप करे, तो उस लई हौमें दारू बन जाती है, जहर नहीं रहती। नानक कहे सुनो जनो इत संजम दुख जा रहा है। सतगुरु देव जी महाराज फरमान करते हैं, हे जगत दे लोकी सुनो, गुरु दे शब्द की कमाई दे नाल, उदे जाप नाल इसे ही संजम नू धारण कर दें, हौमें चली जाती है। हौमें दे जांदियां दुख जन्म मरण विपता पीड़ा सारी चली जाती है। हौमें दे जांदियां नरक चला जाता है। हौमें दे जो है रुखसत होंदे हां, तमाम बुराइयां रुखसत हो जांदियां ने, क्योंकि बुराइयां दा मूल ये अहंग भाव सी। इन्हां दो श्लोकां दे नाल जो पौड़ी है वह है, सेव कीती संतोखई जिनी सचो सच ध्याया। महाराज कहिंदे ने होर किसे ने भी सेवा नहीं कीती, वास्तविक संतोखी ने सेवा कीती है। क्योंकि संतोखी दी सेवा विच कोई मंग नहीं, कोई कामना नहीं। तृष्णालु अगर सेवा भी करदा है तो मंग है, तो मंग अगर सेवा नाल जुड़ गई तो सेवा व्यापार हो जाती है, सेवा सेवा नहीं, सेवा धंधा हो जाती है, सेवा धर्म नहीं। तो इस वास्ते साहिब कहिंदे ने वास्तविक संतोखियां ने ही सेवा कीती है, जिन्होंने ऐन मन ते तन नाल सच दी आराधना कीती। सेव कीती संतोखई जिनी सचो सच ध्याया। सच विच ध्यान ओही जोड़ सकता है जो संतोखी है। सच नू बार बार याद भी ओही कर सकता है जो संतोखी है। इंज कह लो, संतोख मूल है सिमरन दा, दया मूल है सेवा दा। दया नहीं तो सेवा किथे, और संतोख नहीं तो फिर सच दा ध्यान किथे, सच नाल जुड़ना किथे। संतोखी जो हर हालत दे संतुष्ट है उदे अंदर सिमरन वद्दा ही जाएगा, वद्दा ही जाएगा, उदा ध्यान वद्दा ही जाएगा प्रभु दे च। महाराज कहंदे ने इस तरह के जेड़े ध्यानी ने, इस तरह के जेड़े संतोखी ने, उन्हें मन दे पैर न रखियो कर सुकृत धर्म कमाया। वो भूल के भी माड़े पासे अपना पैर नहीं रखते और वो सुकृत करते हैं। तो सुकृत की है धर्म, तो धर्म की है प्रभु दे च नाम जोड़ना, सुरत जोड़नी, प्रभु दे चरण कमलों दे च ध्यान जोड़ना और संतोखी होना, बस यही धर्म है। साहिब कहंदे ने माड़े पासे पैर नहीं रखते, शुभ कर्म करदे होया धर्म कमाउंदे ने। उन्हीं दुनिया तोड़े बंधना अन पानी थोड़ा घर। मनुख का शरीरक बंधन सब तो ज्यादा यही है, बहुता खाना बहुता सौना, क्योंकि बहुता खाना रोगां नु जन्म देंदा है, लिहाजा बहुता खाना बंधन बन जाता है। बहुता खाना सुस्ती नु जन्म देंदा है, आलस नु जन्म देंदा है। आलसी सुस्त रोगी बंदे दा प्रभु चिंतन करना बहुत औखा हो जाता है। इस वास्ते साहिब कहिंदे जिहड़े संतोखी पुरुष ने ये दुनिया का सिरमौर जिहड़ा बंधन है इहनू तोड़ के रख देंदे ने। ते सिरमौर बंधन की है? बहुत खाना बहुत सौना। उन्हीं दुनिया तोड़े बंधना अन पानी थोड़ा खाया, वो थोड़ा खाते ने, जितनी भुख है उतना ही खाते ने। अज ते वैद लोग भी दसते ने कि भुख तो पंज बुरकियां घट खा दी गई तंदुरुस्ती नू जन्म देंदिया ने, स्वास्थ्य नू जन्म देंदिया ने। भुख तो वध पंज बुरकियां खा दी हुई रोगां नू जन्म देंदिया ने, तरह तरह की पीड़ा ते कलेश नू जन्म देंदिया ने। इस वास्ते साहिब कहिंदे ने दुनिया दे च जिहड़ा सब तो वड्डा बंधन है उस नू भगत तोड़ देंदे ने। ते किहड़े भगत? जो संतोखी ने। उन्हीं दुनिया तोड़े बंधना अन पानी थोड़ा खाया, तू बख्शीशी अगला नित देवे चढ़े सवाया। तू ते बड़ी बख्शिश करदा है, बहुत कुछ उन्हां नू देना है, पर इतने संतोखी ने उतना ही खांदे ने जिन्नी की भुख है, उतना ही हंडांदे ने जितनी की लोड़ है। ओ संतोख दे च रहिंदे ने, उंज तेरी बख्शिश बहुत ज्यादा है। तू ते पहाड़ वर्गे ढेर ला देना है पर वो तिनका मात्र ही ग्रहण करदे ने। तू ते दरिया वगा देना है पर वो चंद बूंदा ही ग्रहण करदे ने। तू ते पदार्थां दे पार ला देना है पर वो भुख मात्र ही सेवन करदे ने। इस वास्ते साहिब कहंदे ने तू बख्शीशी अगला नित देवे चढ़े सवाया। तू दिन प्रतिदिन वध चढ़ के देना है, झोलियां भरदा है, पर जिहड़े संतोखी ने जो माड़े पासे पैर नहीं रखते वह वध खाण ते वध पीण दे बंधना नू तोड़ के थोड़ा ही खांदे ने और इस तरीके नाल संतुष्ट रहिंदे ने। वड्याई वड्डा पाया, वड्याईयां करदियां करदियां वड्डे नू प्राप्त हो जांदे ने। कहिंदे ने किसी दी वड्याई करिए ते वड्डपणा प्राप्त नहीं होंदा। किसी धनवान नू बार बार ये आखी जाइए तू बहुत वड्डा धनवान है, तू बहुत वड्डा धनवान है, तो इस तरह के आखण दे नाल कोई धनवान नहीं हो जांदा। किसी कलाकार नू आखिए तू चोटी दा संगीतकार है, तू चोटी दा वजंत्री है, और बार बार आखिए तो आखण दे नाल कोई वजंत्री नहीं हो जांदा, कोई संगीतकार नहीं हो जांदा। बार बार आखिए तू महाकवि है, तू सिरमौर कवि है, इस तरह आखण दे नाल कोई महान कवि नहीं हो जांदा। और बार बार आखिए तू बहुत वड्डा हुक्मरान है, तू ते शहनशाहां दा शहनशाह है, तू ते तखत दे उत्ते बैठा सुभाए मान लगदा है। इस तरह किसी हुक्मरान की महिमा करिए ते महिमा करन दे नाल कोई हुक्मरान नहीं हो जाता, पर भगवान की महिमा करन वाला भगवान ही हो जाता है। परमात्मा की महिमा गायन करन वाला परमात्मा का रूप ही हो जाता है। इस वास्ते कहिंदे ने बंदिया नू वड्डा वड्डा आखना खुशामद है, रब नू वड्डा वड्डा आखना अपने आप नू वड्डा करना है, खुशामद नहीं है। जिसने भी परमात्मा नू वड्डा करके आख्या वो जगत दे छोटा रह ही नहीं जाता, जगत दे ओही छोटे रह जाते हैं जो छोटियां नू किसी हद तक वड्डा वड्डा आखी जाते हैं। तू बहुत वड्डा धनवान है, तू बहुत वड्डा गुणवान है, तू बहुत वड्डा हुक्मरान है, दरअसल वो इतने वड्डे नहीं जितना यह आखी जाता है। छोटियां नू जो वड्डा वड्डा करके आखदा पै खुद छोटा रह जाता है, पर जो वड्डे नू वड्डा वड्डा करके आखदा है स्वयं वड्डा हो जाता है। साहिब कहिंदे ने वड्याई वड्डा पाया, उस वड्डे दियां ਵਡਿਆਈਆਂ ਗਾਇਨ ਕਰਦਿਆਂ ਕਰਦਿਆਂ ਵੱਡੇ ਦੀ ਪ੍ਰਾਪਤ ਹੋ ਗਈ, ਵੱਡਪਣੇ ਦੀ ਪ੍ਰਾਪਤੀ ਹੋ ਗਈ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਦਿਆਲੂ ਆਖਿਆ, ਬਾਰ ਬਾਰ ਆਖਿਆ, ਉਹ ਖੁਦ ਦਿਆਲੂ ਹੋ ਗਏ। ਜਿਨ੍ਹਾਂ ਨੇ ਆਖਿਆ ਤੂੰ ਸਰਬ ਕਲਾਂ ਦਾ ਗਿਆਨੀ ਹੈ, ਉਹ ਖੁਦ ਗਿਆਨੀ ਹੋ ਗਏ। ਜਿਨ੍ਹਾਂ ਨੇ ਉਸਨੂੰ ਧਨਵਾਨ ਆਖਿਆ, ਸਵੈਮ ਧਨਵਾਨ ਹੋ ਗਏ। ਜਿਨ੍ਹਾਂ ਨੇ ਉਸਨੂੰ ਗੁਣਵਾਨ ਆਖਿਆ, ਉਹ ਸਵੈਮ ਗੁਣਵਾਨ ਹੋ ਗਏ। ਇਸ ਤਰੀਕੇ ਨਾਲ ਗੱਲ ਸਪਸ਼ਟ ਹੋ ਗਈ ਕਿ ਜਿਨ੍ਹਾਂ ਨੇ ਈਸ਼ਵਰ ਨੂੰ ਵੱਡਾ ਆਖਿਆ, ਉਹ ਜਗਤ ਵਿੱਚ ਕਦੇ ਛੋਟੇ ਨਹੀਂ ਰਹਿੰਦੇ, ਅਤੇ ਜਿਹੜੇ ਛੋਟਿਆਂ ਨੂੰ ਵੱਡਾ ਵੱਡਾ ਕਰਕੇ ਆਖਦੇ ਰਹਿੰਦੇ ਨੇ, ਸਵੈਮ ਛੋਟੇ ਕਰਕੇ ਰਹਿ ਜਾਂਦੇ ਨੇ। ਉਸ ਵੱਡੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਈ? ਇਸ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਵਡਿਆਈ ਵੱਡਾ ਪਾਇਆ, ਵਡਿਆਈਆਂ ਨੂੰ ਗਾਇਨ ਕਰ ਕਰਕੇ, ਮਹਿਮਾ ਬਿਆਨ ਕਰ ਕਰਕੇ ਹੀ ਵੱਡਪਣੇ ਦੀ ਪ੍ਰਾਪਤੀ ਹੋ ਗਈ, ਉਸ ਈਸ਼ਵਰ ਦੀ ਪ੍ਰਾਪਤੀ ਹੋ ਗਈ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ। ਸੁਣ ਸੁਣ ਕੇ ਸਾਰੇ ਕਹਿੰਦੇ ਨੇ, ਹੇ ਪ੍ਰਭੂ ਤੂੰ ਵੱਡਾ ਹੈ, ਤੂੰ ਵੱਡਾ ਹੈ, ਤੂੰ ਮਹਾਨ ਹੈ। ਕੇਵਲ ਵੱਡਾ, ਉਹ ਕਿੰਨਾ ਕੁ ਵੱਡਾ ਹੈ? ਡੀਠਾ ਹੋਵੇ, ਜੇ ਦੇਖਿਆ ਹੋਵੇ ਤਾਂ ਬਿਆਨ ਕਰੀਏ। ਜਗਤ ਦੇ ਜੋ ਉਸਨੂੰ ਵੱਡਾ ਵੱਡਾ ਕਰਕੇ ਆਖਦੇ ਪਏ ਨੇ, ਕਰੀਬਨ ਕਰੀਬਨ ਸੁਣ ਕੇ ਆਖਦੇ ਪਏ ਨੇ, ਅਤੇ ਇੱਕ ਦਿਨ ਵੇਖਣ ਦੀ ਸ਼ਕਤੀ ਮਿਲ ਜਾਂਦੀ ਹੈ। ਜੋ ਰੋਜ਼ ਸੁਣਦੇ ਨੇ, ਉਹ ਵੱਡਾ ਹੈ, ਵੱਡਾ ਹੈ, ਵੱਡਾ ਹੈ, ਅਤੇ ਫਿਰ ਜ਼ਬਾਨ ਨਾਲ ਕਥਨ ਕਰਦੇ ਨੇ, ਉਹ ਵੱਡਾ ਹੈ, ਵੱਡਾ ਹੈ। ਕਹਿੰਦੇ ਨੇ ਬੋਲਦਿਆਂ ਬੋਲਦਿਆਂ ਇੱਕ ਦਿਨ ਅੱਖਾਂ ਖੁੱਲ੍ਹ ਜਾਂਦੀਆਂ ਨੇ, ਅਤੇ ਦਿਖਾਈ ਦੇ ਜਾਂਦਾ ਉਹ ਵੱਡਾ ਹੈ। ਕੇਵਲ ਵੱਡਾ ਡੀਠਾ ਹੋਵੇ, ਦਿਖਾਈ ਦੇ ਜਾਂਦਾ। ਸਾਹਿਬ ਕਹਿੰਦੇ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਭੇਖੇ ਆਖੀ। ਸੰਤ ਦੀ ਮਹਿਮਾ ਸੁਣੋ ਕਿ ਸੰਤ ਨੇ ਵੱਡਾ ਆਖਿਆ ਹੈ, ਤੂੰ ਵੇਖ ਕੇ ਵੱਡਾ ਆਖਿਆ ਹੈ। ਆਮ ਜਗਤ ਜਦ ਪ੍ਰਮਾਤਮਾ ਨੂੰ ਵੱਡਾ ਵੱਡਾ ਆਖਦਾ ਹੈ, ਤੂੰ ਸੁਣ ਕੇ ਆਖਦਾ ਹੈ, ਸੋਚ ਕੇ ਆਖਦਾ ਹੈ, ਪੜ੍ਹ ਕੇ ਆਖਦਾ ਹੈ। ਜ਼ਰੀਆ ਉਸਦੇ ਕੋਲ ਇਤਨਾ ਹੀ ਹੈ, ਹੋਰ ਕੁਛ ਨਹੀਂ ਹੈ। ਦੁਨੀਆਂ ਪੜ੍ਹ ਪੜ੍ਹ ਕੇ ਆਖੀ ਜਾਂਦੀ ਹੈ, ਪ੍ਰਮਾਤਮਾ ਵੱਡਾ ਹੈ, ਪ੍ਰਮਾਤਮਾ ਵੱਡਾ ਹੈ। ਸੁਣ ਸੁਣ ਕੇ ਆਖੀ ਜਾਂਦੀ ਹੈ, ਵੱਡਾ ਹੈ, ਵੱਡਾ ਹੈ। ਜਾਂ ਜਿਨ੍ਹਾਂ ਦੀ ਬੁੱਧੀ ਅਤਿ ਤੀਕਸ਼ਣ ਹੈ, ਉਹ ਸੋਚ ਕੇ ਕਹੀ ਜਾਂਦੇ ਨੇ, ਵੱਡਾ ਹੈ, ਵੱਡਾ ਹੈ। ਸੰਤ ਵੀ ਕਹਿੰਦੇ ਨੇ, ਵੱਡਾ ਹੈ, ਵੱਡਾ ਹੈ, ਪੜ੍ਹ ਕੇ ਨਹੀਂ, ਸੁਣ ਕੇ ਨਹੀਂ, ਸੋਚ ਕੇ ਨਹੀਂ, ਵੇਖ ਕੇ ਕਹਿ ਰਹੇ ਨੇ। ਉਹਨਾਂ ਨੂੰ ਦਿਖਾਈ ਦੇ ਰਿਹਾ, ਜਿਨ੍ਹਾਂ ਨੂੰ ਦਿਖਾਈ ਦੇ ਰਿਹਾ, ਅਤੇ ਉਹਨਾਂ ਨੇ ਜਿਹੜਾ ਆਖਿਆ, ਉਹਨਾਂ ਬੋਲਾਂ ਦੇ ਵਿੱਚ ਜਾਨ ਹੈ, ਜਿੰਦ ਹੈ। ਉਹ ਬੋਲ ਕਦੀ ਪੁਰਾਣੇ ਨਹੀਂ ਆਉਂਦੇ, ਉਹ ਬੋਲ ਕਦੀ ਫਿੱਕੇ ਨਹੀਂ ਪੈਂਦੇ, ਕਿਉਂਕਿ ਉਹਨਾਂ ਬੋਲਾਂ ਦੇ ਜਿੰਦ ਹੈ, ਜਾਨ ਹੈ। ਉਹ ਮੁਰਦਿਆਂ ਵਿੱਚ ਵੀ ਉਹ ਬੋਲ ਜਿੰਦ ਫੂਕ ਦਿੰਦੇ ਨੇ, ਜਾਨ ਫੂਕ ਦਿੰਦੇ ਨੇ। ਜਿਨ੍ਹਾਂ ਬੋਲਾਂ ਵਿੱਚ ਜਿੰਦ ਨਹੀਂ, ਜਾਨ ਨਹੀਂ, ਉਹ ਤਾਂ ਕਈ ਦਫ਼ਾ ਜੀਵਦਿਆਂ ਨੂੰ ਵੀ ਕੁਛ ਦੇਣ ਵਿੱਚ ਅਸਮਰਥ ਹੁੰਦੇ ਨੇ। ਕਿਹੜੇ ਬੋਲਾਂ ਵਿੱਚ ਜਾਨ ਨਹੀਂ? ਜੋ ਸਿਰਫ ਸੋਚ ਕੇ ਹੀ ਆਖੇ ਗਏ ਨੇ, ਜੋ ਸਿਰਫ ਸੁਣ ਕੇ ਹੀ ਆਖੇ ਗਏ ਨੇ, ਜੋ ਸਿਰਫ ਪੜ੍ਹ ਕੇ ਹੀ ਆਖੇ ਗਏ ਨੇ। ਔਰ ਜਗਤ ਤੇ ਕਰੀਬਨ ਕਰੀਬਨ ਇਸੇ ਸਹਾਰੇ ਨਾਲ ਚੱਲਦਾ। ਸੁਣ ਵੱਡਾ ਆਖੇ ਸਭ ਕੋਏ, ਸੁਣ ਸੁਣ ਕੇ ਜਿਹੜਾ ਇਹ ਵੱਡਾ ਆਖਿਆ ਜਾ ਰਿਹਾ, ਇਹ ਮਨੁੱਖ ਹੁਣ ਇਸ ਤੋਂ ਅੱਗੇ ਵੱਧ, ਉਹਨੂੰ ਵੇਖ ਵੀ ਸਹੀ। ਤੇ ਵੇਖਣ ਦਾ ਜ਼ਰੀਆ ਕੀ ਹੈ? ਆਖ, ਆਖਣ ਦੇ ਵਿੱਚ ਧਿਆਨ ਜੋੜ, ਤੇ ਇੱਕ ਦਿਨ ਅੱਖ ਖੁੱਲ੍ਹ ਜਾਏਗੀ ਤੇਰੀ। ਜਿਤਨਾ ਤੂੰ ਉੱਚੀ ਤੇ ਜਿਤਨਾ ਜ਼ਿਆਦਾ ਤੂੰ ਆਖੇਗਾ, ਉਹ ਵੱਡਾ ਹੈ, ਉਹ ਵੱਡਾ ਹੈ, ਵਾਹਿਗੁਰੂ ਵਾਹਿਗੁਰੂ, ਐਸਾ ਆਖਣਾ ਵੀ ਉਸਨੂੰ ਵੱਡਾ ਹੈ, ਵੱਡਾ ਹੈ, ਵਾਹਿਗੁਰੂ ਭਾਈ ਅੰਧਕਾਰ ਨੂੰ ਦੂਰ ਕਰਕੇ ਤੂੰ ਚਾਨਣਾ ਦੇਣ ਵਾਲਾ ਹੈ, ਚਾਨਣਾ ਦੇਣ ਵਾਲਾ ਹੈ। ਇਹ ਵੀ ਉਸਦੀ ਮਹਿਮਾ, ਇਹ ਵੀ ਉਸਨੂੰ ਵੱਡਾ ਵੱਡਾ ਕਰਕੇ ਆਖਣਾ। ਤੂੰ ਇੱਕ ਧੁਨ ਹੋ ਕੇ ਵਾਹਿਗੁਰੂ 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 ਵਾਹਿਗੁਰੂ, ਐਸਾ ਜੋ ਕਹੀ ਜਾਂਦਾ ਹੈ, ਕਹੀ ਜਾਂਦਾ ਹੈ, ਇੱਕ ਦਿਨ ਆਪਣੇ ਹੀ ਬੋਲਾਂ ਦੇ ਨਾਲ ਆਪਣੀ ਅੱਖ ਖੁੱਲ੍ਹ ਜਾਂਦੀ ਹੈ, ਅੱਖਾਂ ਪੂਰਨ ਤੌਰ 'ਤੇ ਖੁੱਲ੍ਹ ਜਾਂਦੀਆਂ ਨੇ। ਔਰ ਫਿਰ ਚਾਰੋਂ ਪਾਸੇ ਬ੍ਰਹਮ ਹੀ ਬ੍ਰਹਮ ਦਿਖਾਈ ਦਿੰਦਾ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮੈਂ ਪੇਖੇ ਹੋਰੀ ਉੱਚਾ ਮੋਹਨ ਸਭ ਤੇ ਉੱਚਾ, ਮੈਂ ਬਹੁਤ ਉੱਚਾ ਮੋਹਨ ਵੇਖਿਆ। ਸੁਣ ਵੱਡਾ ਆਖੇ ਸਭ ਕੋਏ, ਮੈਂ ਸੁਣ ਕੇ ਨਿਰਾ ਉੱਚਾ ਨਹੀਂ ਕਹਿ ਰਿਹਾ, ਮੈਂ ਸੁਣ ਕੇ ਸਿਰਫ ਵੱਡਾ ਵੱਡਾ ਕਰਕੇ ਨਹੀਂ ਕਹਿ ਰਿਹਾ, ਮੈਂ ਵੇਖਿਆ, ਮੈਂ ਪੇਖੇ ਹੋਰੀ ਉੱਚਾ ਮੋਹਨ ਸਭ ਤੇ ਉੱਚਾ, ਕਾਇਨਾਤ ਦੇ ਜੋ ਸਭ ਤੋਂ ਉੱਚਾ ਹੈ ਤੇ ਮਹਾਨ ਹੈ, ਮੈਂ ਉਹਨੂੰ ਵੇਖਿਆ। ਕਿਵੇਂ ਵੇਖ ਲਿਆ? ਅਵਸਥਾ ਸਾਧਨਾ ਤੇ ਪਹਿਲੇ ਇਹ ਹੀ ਹੈ ਕਿ ਸੁਣਨਾ, ਤੇ ਸੁਣਦਿਆਂ ਸੁਣਦਿਆਂ ਉਹ ਸਿਖਰ ਤੱਕ ਪਹੁੰਚਣਾ ਹੈ ਕਿ ਕਹਿਣ ਦੀ ਜਾਚ ਆ ਜਾਏ, ਉਹਨੂੰ ਆਖਣ ਦੀ ਜਾਚ ਆ ਜਾਏ, ਤੂੰ ਵੱਡਾ ਹੈ, ਤੂੰ ਸਮਰੱਥ ਹੈ। ਤੇ ਇਤਨੀ ਇਕਾਗਰਤਾ ਦੇ ਨਾਲ, ਇਤਨੀ ਟਿਕ ਕੇ ਵੱਡਾ ਵੱਡਾ ਆਖਣ ਦੀ ਧੁਨ ਵਿੱਚ ਮਨੁੱਖ ਲੀਨ ਹੋ ਜਾਏ ਕਿ ਇੱਕ ਦਿਨ ਵੇਖਣ ਦੀ ਜਾਚ ਆ ਜਾਏ। ਔਰ ਮਨੁੱਖ ਕਹਿ ਉੱਠੇ, ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਤੇ ਸਾਹਿਬ ਕਹਿੰਦੇ ਵਡਿਆਈ ਵੱਡਾ ਪਾਇਆ, ਵਡਿਆਈਆਂ ਨੂੰ ਬਿਆਨ ਕਰ ਕਰਕੇ, ਵਡਿਆਈਆਂ ਨੂੰ ਕਥਨ ਕਰ ਕਰਕੇ ਉਸ ਵੱਡੇ ਨੂੰ ਪ੍ਰਾਪਤ ਕਰ ਲਿਆ। ਔਰ ਉਸਨੂੰ ਵੱਡਾ ਵੱਡਾ ਆਖ ਕੇ ਜੈਸੇ ਅਸੀਂ ਛੋਟੇ ਆਉਂਦੇ ਗਏ, ਪ੍ਰਭੂ ਵੱਡਾ ਹੁੰਦਾ ਗਿਆ। ਜੈਸੇ ਜੈਸੇ ਅਸੀਂ ਮਿਟਦੇ ਗਏ, ਪ੍ਰਭੂ ਪ੍ਰਗਟ ਹੁੰਦਾ ਗਿਆ। ਇੱਕ ਦਿਨ ਅਸੀਂ ਮਿਟ ਹੀ ਗਏ, ਪ੍ਰਭੂ ਹੀ ਪ੍ਰਭੂ ਰਹਿ ਗਿਆ, ਅਕਾਲ ਪੁਰਖ ਹੀ ਰਹਿ ਗਿਆ। ਤੋ ਜੈਸੇ ਜੈਸੇ ਮੈਂ ਵੱਡਾ ਸਾਡੀ ਮੈਂ ਵੱਡੀ ਹੁੰਦੀ ਜਾਏ, ਪਰਮਾਤਮਾ ਛੋਟਾ ਹੁੰਦਾ ਜਾ ਰਿਹਾ। ਔਰ ਜਿਤਨੀ ਮੈਂ ਵੱਡੀ ਹੋਵੇਗੀ, ਬਾਕੀ ਸਭ ਕੁਝ ਛੋਟਾ ਹੋਵੇਗਾ। ਮਾਂ ਵੀ ਛੋਟੀ, ਪਿਤਾ ਵੀ ਛੋਟਾ, ਭਰਾ ਵੀ ਛੋਟਾ, ਉਸਤਾਦ ਵੀ ਛੋਟਾ, ਗੁਰੂ ਵੀ ਛੋਟਾ, ਪਰਮਾਤਮਾ ਵੀ ਛੋਟਾ। ਤੇ ਜੈਸੇ ਜੈਸੇ ਪਰਮਾਤਮਾ ਨੂੰ ਆਖਣਾ ਸ਼ੁਰੂ ਕਰੀਏ, ਤੂੰ ਵੱਡਾ, ਤੂੰ ਸਭ ਤੋਂ ਵੱਡਾ, ਤੂੰ ਸਭ ਤੋਂ ਵੱਡਾ, ਤੋ ਅਸੀਂ ਸਭ ਤੋਂ ਛੋਟੇ ਹੁੰਦੇ ਇੱਕ ਦਿਨ ਮਿਟ ਜਾਂਦੇ ਹਾਂ, ਪ੍ਰਭੂ ਹੀ ਰਹਿ ਜਾਂਦਾ, ਅਕਾਲ ਪੁਰਖ ਹੀ ਰਹਿ ਜਾਂਦਾ। ਵਾਹਿਗੁਰੂ।